ਤੁਸੀਂ ਹੋ SBS ਪੰਜਾਬੀ ਦੇ ਨਾਲ।
ਇੱਕ ਨਵੀਂ ਖੋਜ ਨੇ ਸਿਰਫ ਪ੍ਰੋਜੈਸਟੋਜੈਨ ਵਾਲੇ ਗਰਭ ਨਿਰੋਧਕ ਲੈਣ ਨਾਲ ਛਾਤੀ ਦੇ ਕੈਂਸਰ ਵਿੱਚ ਥੋੜੇ ਵਧੇ ਹੋਏ ਜੋਖਮ ਨੂੰ ਦਰਸਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਜੋਖਮ ਕੰਬਾਈਨਡ ਮੌਖਿਕ ਗਰਭ ਨਿਰੋਧਕ ਗੋਲੀਆਂ ਲੈਣ ਦੇ ਸਮਾਨ ਹੈ ਅਤੇ ਸਲਾਹ ਦਿੰਦੇ ਹਨ ਕਿ ਔਰਤਾਂ ਅਜੇ ਵੀ ਸੁਰੱਖਿਅਤ ਢੰਗ ਨਾਲ ਸਿਰਫ ਪ੍ਰੋਜੈਸਟੋਜਨ ਵਾਲੇ ਗਰਭ ਨਿਰੋਧ ਦੀ ਵਰਤੋਂ ਕਰ ਸਕਦੀਆਂ ਹਨ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਸਿਰਫ ਪ੍ਰੋਜੈਸਟੋਜਨ ਵਾਲੇ ਗਰਭ ਨਿਰੋਧ ਅਤੇ ਔਰਤਾਂ ਦੇ ਛਾਤੀ ਦੇ ਕੈਂਸਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਸੰਬੰਧਾਂ ਨੂੰ ਦੇਖਣ ਲਈ ਪਹਿਲੇ ਅਧਿਐਨਾਂ ਵਿੱਚੋਂ ਇੱਕ ਨੇ ਜਨਮ ਨਿਯੰਤਰਣ ਦੀ ਵਰਤੋਂ ਨਾਲ ਜੁੜੇ ਇੱਕ ਥੋੜੇ ਵਧੇ ਹੋਏ ਜੋਖਮ ਦੀ ਪਛਾਣ ਕੀਤੀ ਹੈ। ਪਰ ਪਲੋਸ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਉੱਚ ਜੋਖਮ ਨੂੰ ਔਰਤਾਂ ਦੇ ਪ੍ਰਜਨਨ ਵਿੱਚ ਗਰਭ ਨਿਰੋਧਕ ਵਰਤੋਂ ਦੇ ਸਾਲਾਂ ਦੇ ਚੰਗੀ ਤਰ੍ਹਾਂ ਸਥਾਪਿਤ ਲਾਭਾਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਖੋਜਕਰਤਾਵਾਂ ਨੇ ਯੂਨਾਈਟਿਡ ਕਿੰਗਡਮ ਵਿੱਚ 9,000 ਤੋਂ ਵੱਧ ਔਰਤਾਂ ਦੇ ਡਾਟਾ ਦੀ ਜਾਂਚ ਕੀਤੀ ਜਿਨ੍ਹਾਂ ਨੇ 20 ਅਤੇ 49 ਸਾਲ ਦੀ ਉਮਰ ਦੇ ਵਿਚਕਾਰ ਛਾਤੀ ਦਾ ਕੈਂਸਰ ਵਿਕਸਿਤ ਕੀਤਾ ਸੀ ਅਤੇ 18,000 ਤੋਂ ਵੱਧ ਮੇਲ ਖਾਂਦੀਆਂ ਛਾਤੀ ਦੇ ਕੈਂਸਰ ਤੋਂ ਬਿਨਾਂ ਵਾਲੀਆਂ ਔਰਤਾਂ ਵੀ। ਅਧਿਐਨ ਦੇ ਅਨੁਸਾਰ ਸਿਰਫ ਪ੍ਰੋਜੈਸਟੋਜਨ ਵਾਲੇ ਗਰਭ ਨਿਰੋਧਕ ਲੈ ਰਹੀਆਂ ਔਰਤਾਂ ਅਤੇ ਜਿਨ੍ਹਾਂ ਨੇ ਹਾਲ ਹੀ ਵਿੱਚ ਇਹਨਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ ਉਹਨਾਂ ਵਿੱਚ ਛਾਤੀ ਦੇ ਕੈਂਸਰ ਦੇ ਵਿਕਾਸ ਦਾ 20-30 ਪ੍ਰਤੀਸ਼ਤ ਵੱਧ ਜੋਖਮ ਹੁੰਦਾ ਹੈ। ਇਹ ਦਰ ਉਹਨਾਂ ਔਰਤਾਂ ਵਿੱਚ ਦੇਖੀ ਜਾਂਦੀ ਹੈ ਜੋ ਮੌਖਿਕ ਕੰਬਾਈਨਡ ਗਰਭ ਨਿਰੋਧਕ ਲੈਂਦੀਆਂ ਹਨ ਜੋ ਕਿ ਐਸਟ੍ਰੋਜਨ ਅਤੇ ਪ੍ਰੋਜੈਸਟ੍ਰੋਜਨ ਦੋਵਾਂ ਦੀ ਵਰਤੋਂ ਕਰਦੇ ਹਨ। ਇਸ ਕਿਸਮ ਦੇ ਜਨਮ ਨਿਯੰਤਰਣ ਦਾ ਬਹੁਤ ਜ਼ਿਆਦਾ ਵਿਆਪਕ ਅਧਿਐਨ ਕੀਤਾ ਗਿਆ ਹੈ। ਫੈਮਿਲੀ ਪਲੈਨਿੰਗ ਆਸਟ੍ਰੇਲੀਆ ਦੇ ਮੈਡੀਕਲ ਡਾਇਰੈਕਟਰ ਡਾ. ਕਲੇਅਰ ਬੋਰਮਾ ਦਾ ਕਹਿਣਾ ਹੈ ਕਿ ਭਾਵੇਂ 20-30 ਫੀਸਦੀ ਜੋਖਮ ਤਕਨੀਕੀ ਤੌਰ 'ਤੇ ਸਹੀ ਹੋ ਸਕਦਾ ਹੈ ਪਰ ਜਦੋਂ ਅਸਲ ਜੋਖਮ ਦੀ ਗੱਲ ਆਉਂਦੀ ਹੈ ਤਾਂ ਇਹ ਗੁੰਮਰਾਹਕੁੰਨ ਹੋ ਸਕਦਾ ਹੈ।
So relative risk is looking at how your risk changes, but what we really need to focus on is our absolute risk. And when the absolute risk of something is very small, so say our chance of getting breast cancer overall, even if your risk goes up with a medication of 20-30%, your absolute numbers of you chance of getting that outcome is still a small risk. So it's important to keep in mind that's a relative risk, and it's can sound potentially more alarming than what the actual change to your risk would be personally.
ਪਛਾਣਿਆ ਗਿਆ ਛੋਟਾ ਉੱਚਾ ਜੋਖਮ ਮੁੱਖ ਤੌਰ ਤੇ ਸਿਰਫ ਪ੍ਰੋਜੈਸਟੋਜਨ ਵਾਲੇ ਗਰਭ ਨਿਰੋਧਕ ਦੇ ਪੁਰਾਣੇ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਿਸਮ ਦੇ ਜਨਮ ਨਿਯੰਤਰਣ ਦੀ ਵਰਤੋਂ ਆਸਟ੍ਰੇਲੀਆ ਵਿੱਚ ਵੱਧ ਰਹੀ ਹੈ ਕੁਝ ਹੱਦ ਤੱਕ ਕਿਉਂਕਿ ਇਹ ਕੁਝ ਔਰਤਾਂ ਦੇ ਅਨੁਕੂਲ ਹੋ ਸਕਦੀ ਹੈ ਜੋ ਕੰਬਾਈਨਡ ਮੌਖਿਕ ਗਰਭ ਨਿਰੋਧ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਜੌਨ ਹਿਲਸ ਫਾਊਂਡੇਸ਼ਨ ਔਰਤਾਂ ਦੀ ਸਿਹਤ 'ਤੇ ਧਿਆਨ ਕੇਂਦਰਿਤ ਕਰਦੀ ਹੈ। ਇਸ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੈਰਾ ਵਾਈਟ ਗਰਭ ਨਿਰੋਧਕ ਬਾਰੇ ਹੋਰ ਖੋਜ ਦਾ ਸਵਾਗਤ ਕਰਦੀ ਹੈ ਅਤੇ ਔਰਤਾਂ ਨੂੰ ਅੰਕੜਿਆਂ ਤੋਂ ਨਾ ਘਬਰਾਉਣ ਲਈ ਕਹਿੰਦੀ ਹੈ।
The new piece of information is that there is a really slight increase in the risk of cancer for women taking this particular type of pill. But I do have concerns that this sort of increase can be misunderstood by the general public. It's a very, very small increase with a study that has limitations, and so it has the potential to frighten people.
Professor Fran Boyle is a medical oncologist. ਜੋ ਛਾਤੀ ਦੇ ਕੈਂਸਰ ਵਿੱਚ ਮਾਹਰ ਹੈ ਉਹ ਕਹਿੰਦੀ ਹੈ ਕਿ ਸਿਰਫ ਪ੍ਰੋਜੈਸਟੋਜਨ ਵਾਲੇ ਗਰਭ ਨਿਰੋਧਕ ਤੇ ਚੰਗੇ ਡਾਟਾ ਦੀ ਘਾਟ ਸੀ।
What it shows is that there is a small increase in breast cancer risk with progesterone contraceptives, and it doesn't seem to matter too much whether they're tablets or injections or an IUD. But remember of course that the absolute breast cancer risk is very low in young women. So the people who need to be careful of this method of contraception would be women who are getting into the older age groups where breast cancer risk does start to increase, and where we try to look for other forms of contraception that don't need hormones.
Dr. White ਦਾ ਕਹਿਣਾ ਹੈ ਕਿ ਬਹੁਤ ਸਾਰੇ ਕਾਰਕ ਹਨ ਜੋ ਛਾਤੀ ਦੇ ਕੈਂਸਰ ਦੇ ਨਿਦਾਨ ਦੀ ਸੰਭਾਵਨਾ ਨੂੰ ਵਧਾਉਂਦੇ ਹਨ.
A lot of the invasive breast cancers are, you know, due to family history, but we can reduce those risks by reducing the amount of alcohol that we drink, for example, certainly staying away from cigarettes, eating a good, healthy, balanced diet, and keeping a healthy weight, and doing physical exercise.
Dr. Clay Borma da kehna hai ki garbh avastha to bachan to ilawa vi hormonal garbh nirodhak de kuj aurtaan layi hor fayde vi han.
There's also other benefits, including managing symptoms like period problems or heavy or painful periods, acne issues. It can be helpful for mood issues sometimes, symptoms of endometriosis or pelvic pain. So there are a range of uses and reasons why people may still be using hormonal contraceptives. And it's important that we consider, you know, individualize our choices regarding use of these medications. And we think about all the pros and cons for an individual when deciding whether to continue using hormonal contraceptives in a given circumstance.
Professor Boyle suggests that people look up in GP de Nal, Jeevan de Vak Vak Padamate, hormonal garab nirodak vartondi, samikyakaran.
Certainly, once you're getting up into your later 40s and absolutely in your 50s, those are things that we would be thinking about weaning off, because we know that if you go beyond about 55, you're basically taking HRT without knowing it, and again that can start to increase your breast cancer risk.
ਇਹ ਜਾਣਕਾਰੀ SBS ਨਿਊਜ਼ ਦੀ ਪੈਗੀ ਗਿਆਕੋਮੋਲਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।